ਲੇਵੀਆਂ ਬਾਪ 13 ਕੋਹੜ ਦੀ ਪਰਖ। ਤਾਂ ਯਹੋਵਾ ਮੂਸਾ ਅਤੇ ਹਰੂਨ ਨਾਲ ਬੋਲਿਆ ਕਿ ਜੇ ਕਿਸੇ ਦੇ ਸਰੀਰ ਦੇ ਚਮ ਵਿੱਚ ਸੋਜ ਜਾਂ ਪਪੜੀ ਜਾਂ ਬੱਗੀ ਥਾਂ ਹੋਵੇ ਅਤੇ ਉਸ ਦੇ ਸਰੀਰ ਦੇ ਚਮ ਵਿੱਚ ਕੋਹੜ ਦੇ ਰੋਗ ਵਰਗਾ ਹੋਵੇ, ਤਾਂ ਹਰੂਨ ਜਾਜਕ ਦੇ ਕੋਲ ਜਾਂ ਉਨ੍ਹਾਂ ਦੇ ਪੁੱਤਰਾਂ ਵਿਚੋਂ ਜਿਹੜਾ ਜਾਜਕ ਹੈ ਉਸ ਦੇ ਕੋਲ ਲਿਆਂਦਾ ਜਾਵੇ, ਅਤੇ ਜਾਜਕ ਉਸ ਦੇ ਸਰੀਰ ਦੇ ਚਮ ਵਿਚ ਉਸ ਰੋਗ ਨੂੰ ਵੇਖੇ, ਅਤੇ ਜੇ ਉਸ ਰੋਗ ਵਿਚ ਵਾਲ ਚਿੱਟੇ ਹੋ ਗਏ ਹੋਣ ਅਤੇ ਰੋਗ ਉਸ ਦੇ ਵੇਖਣ ਵਿਚ ਉਸ ਦੇ ਸਰੀਰ ਦੇ ਚਮ ਨਾਲੋਂ ਕੁਝ ਡੂੰਘਾ ਦਿਸੇ, ਤਾਂ ਉਹ ਕੋਹੜ ਦਾ ਰੋਗ ਹੈ, ਅਤੇ ਜਾਜਕ ਉਸ ਨੂੰ ਵੇਖ ਕੇ ਉਸ ਨੂੰ ਅਸ਼ੁੱਧ ਆਖੇ। ਜੇ ਉਹ ਬੱਗੀ ਥਾਂ ਉਸ ਦੇ ਸਰੀਰ ਦੇ ਚਮ ਵਿਚ ਚਿੱਟੀ ਹੋਵੇ ਅਤੇ ਉਸ ਦੇ ਵੇਖਣ ਵਿਚ ਚਮ ਨਾਲੋਂ ਕੁਝ ਡੂੰਘੀ ਨਾ ਦਿਸੇ ਅਤੇ ਉਸ ਦੇ ਵਾਲ ਚਿੱਟੇ ਨਾ ਹੋਏ ਹੋਣ, ਤਾਂ ਜਾਜਕ ਉਸ ਨੂੰ ਜਿਸ ਦਾ ਕੋਹੜ ਹੈ 7 ਦਿਨ ਤੋੜੀ ਉਸ ਨੂੰ ਬੰਨ ਰੱਖੇ, ਅਤੇ 7ਵੇਂ ਦਿਨ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਜੋ ਉਸ ਦੇ ਵੇਖਣ ਵਿਚ ਉਹ ਰੋਗ ਉਥੇ ਰਿਹਾ ਅਤੇ ਚਮ ਵਿਚ ਖਿਲਰਿਆ ਨਾ ਹੋਇਆ ਹੋਵੇ, ਤਾਂ ਜਾਜਕ ਉਸ ਨੂੰ ਹੋਰ 7 ਦਿਨ ਤੋੜੀ ਬੰਨ ਰੱਖੇ, ਅਤੇ ਜਾਜਕ ਉਸ ਨੂੰ ਫੇਰ 7ਵੇਂ ਦਿਨ ਵੇਖੇ ਅਤੇ ਵੇਖੋ ਜੋ ਉਹ ਰੋਗ ਕੁਝ ਗੂੜਾ ਜਿਹਾ ਹੋਵੇ ਅਤੇ ਰੋਗ ਚਮ ਵਿਚ ਨਾ ਖਿਲਰਿਆ ਹੋਵੇ, ਤਾਂ ਜਾਜਕ ਉਸ ਨੂੰ ਸ਼ੁੱਧ ਆਖੇ। ਉਹ ਤਾਂ ਨਿਰੀ ਪਪੜੀ ਹੀ ਹੈ ਅਤੇ ਉਹ ਆਪਣੇ ਲੀੜੇ ਧੋ ਕੇ ਸ਼ੁੱਧ ਹੋ ਜਾਵੇ, ਪਰ ਜੇ ਉਹ ਪਪੜੀ ਉਸ ਦੇ ਪਿੱਛੋਂ ਜੋ ਜਾਜਕ ਨੇ ਸ਼ੁੱਧ ਕਰਨ ਲਈ ਉਸ ਨੂੰ ਡਿੱਠਾ ਹੈ ਚਮ ਵਿਚ ਬਹੁਤ ਖਿਲਰੀ ਹੋਵੇ, ਤਾਂ ਉਹ ਜਾਜਕ ਤੋਂ ਫੇਰ ਵੇਖਿਆ ਜਾਵੇ, ਅਤੇ ਜੇ ਜਾਜਕ ਵੇਖੇ ਭਾਈ ਵੇਖੋ ਉਹ ਪਪੜੀ ਚਮ ਵਿਚ ਖਿਲਰਦੀ ਜਾਂਦੀ ਹੈ, ਤਾਂ ਜਾਜਕ ਉਸ ਨੂੰ ਅਸ਼ੁੱਧ ਆਖੇ, ਇਹ ਕੋਹੜ ਹੈ। ਜੇਕਰ ਕਿਸੇ ਜਣੇ ਵਿਚ ਕੋਹੜ ਦਾ ਰੋਗ ਹੋਵੇ ਤਾਂ ਉਹ ਜਾਜਕ ਦੇ ਕੋਲ ਲਿਆਂਦਾ ਜਾਵੇ, ਅਤੇ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਜੇ ਉਹ ਸੋਜ ਚਮ ਦੇ ਵਿਚ ਚਿੱਟੀ ਹੋਵੇ ਅਤੇ ਉਸ ਤੋਂ ਵਾਲ ਵੀ ਚਿੱਟੇ ਹੋ ਗਏ ਹੋਣ ਅਤੇ ਉਸ ਸੋਜ ਵਿਚ ਕੱਚਾ ਮਾਸ ਵੀ ਹੋਵੇ, ਤਾਂ ਉਹ ਉਸ ਦੇ ਸਰੀਰ ਦੇ ਚਮ ਵਿਚ ਪੁਰਾਣਾ ਕੋਹੜ ਹੈ, ਅਤੇ ਜਾਜਕ ਉਸ ਨੂੰ ਅਸ਼ੁੱਧ ਆਖੇ ਪਰ ਉਸ ਨੂੰ ਬੰਨ ਨਾ ਰੱਖੇ, ਕਿਉਂ ਜੋ ਉਹ ਅਸ਼ੁੱਧ ਹੈ, ਅਤੇ ਜੇ ਉਹ ਕੋਹੜ ਚਮ ਵਿਚ ਖਿਲਰ ਜਾਵੇ ਅਤੇ ਕੋਹੜ ਜਿਸ ਦੇ ਸਾਰੇ ਚਮ ਨੂੰ ਜਿਸ ਦਾ ਰੋਗ ਹੈ ਸਿਰ ਤੋਂ ਲੈ ਕੇ ਪੈਰਾਂ ਤੋੜੀ ਕੱਜੇ ਜਿੱਥੇ ਕਿਥੇ ਜਾਜਕ ਵੇਖੇ, ਤਾਂ ਜਾਜਕ ਧਿਆਨ ਕਰੇ ਅਤੇ ਵੇਖੋ ਜੇ ਉਸ ਦੇ ਕੋਹੜ ਨੇ ਉਸ ਦੇ ਸਾਰੇ ਸਰੀਰ ਨੂੰ ਕੱਜ ਲਿਆ ਹੋਵੇ, ਤਾਂ ਉਹ ਉਸ ਨੂੰ ਜਿਸ ਦਾ ਰੋਗ ਹੈ ਸ਼ੁੱਧ ਆਖੇ। ਉਹ ਤਾਂ ਸਾਰਾ ਚਿੱਟਾ ਹੋ ਗਿਆ, ਉਹ ਸ਼ੁੱਧ ਹੈ, ਪਰ ਜੇ ਕੱਚਾ ਮਾਸ ਉਸ ਦੇ ਵਿਚ ਦਿਸ ਪਵੇ ਤਾਂ ਉਹ ਅਸ਼ੁੱਧ ਹੈ, ਅਤੇ ਜਾਜਕ ਕੱਚੇ ਮਾਸ ਨੂੰ ਵੇਖ ਕੇ ਉਸ ਨੂੰ ਅਸ਼ੁੱਧ ਆਖੇ, ਕਿਉਂ ਜੋ ਕੱਚਾ ਮਾਸ ਅਸ਼ੁੱਧ ਹੈ, ਉਹ ਕੋਹੜ ਹੈ। ਜਾਂ ਜੇ ਉਹ ਕੱਚਾ ਮਾਸ ਮੁੜ ਕੇ ਚਿੱਟਾ ਹੋ ਜਾਵੇ ਤਾਂ ਉਹ ਜਾਜਕ ਦੇ ਕੋਲ ਫੇਰ ਆਵੇ ਅਤੇ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਜੇ ਉਹ ਰੋਗ ਚਿੱਟਾ ਹੋ ਗਿਆ ਹੋਵੇ ਤਾਂ ਜਾਜਕ ਉਸ ਨੂੰ ਜਿਸ ਦਾ ਰੋਗ ਹੈ ਸ਼ੁੱਧ ਆਖੇ, ਉਹ ਸ਼ੁੱਧ ਹੈ। ਉਹ ਸਰੀਰ ਵੀ ਜਿਸ ਦੇ ਵਿਚ ਉਸ ਦੇ ਚਮ ਦੇ ਵਿਚ ਫੋੜਾ ਹੋ ਗਿਆ ਹੋਵੇ ਅਤੇ ਚੰਗਾ ਹੋ ਗਿਆ ਅਤੇ ਫੋੜੇ ਦੀ ਥਾਂ ਵਿਚ ਕੋਈ ਚਿੱਟੀ ਸੋਜ ਜਾਂ ਬੱਗੀ ਥਾਂ ਚਿੱਟੀ ਅਤੇ ਕੁਝ ਲਾਲ ਵੀ, ਅਤੇ ਉਹ ਜਾਜਕ ਨੂੰ ਦੱਸੀ ਜਾਏ, ਅਤੇ ਜਾਂ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਜੇ ਉਹ ਉਸ ਦੇ ਵੇਖਣ ਵਿਚ ਚਮ ਨਾਲੋਂ ਡੂੰਘੀ ਹੈ ਅਤੇ ਉਸ ਦੇ ਵਾਲ ਵੀ ਚਿੱਟੇ ਹੋ ਗਏ ਹੋਣ, ਤਾਂ ਜਾਜਕ ਉਸ ਨੂੰ ਅਸ਼ੁੱਧ ਆਖੇ। ਇਹ ਫੋੜੇ ਵਿੱਚੋਂ ਨਿਕਲਿਆ ਹੋਇਆ ਕੋੜ ਦਾ ਰੋਗ ਹੈ। ਪਰ ਜੇ ਕਦੀ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਉਸ ਦੇ ਵਿੱਚ ਕੋਈ ਚਿੱਟੇ ਵਾਲ ਨਾ ਹੋਣ ਅਤੇ ਉਹ ਚਮ ਨਾਲੋਂ ਡੂੰਘਾ ਨਾ ਹੋਵੇ ਪਰ ਰੱਤੀ ਕੁ ਗੂੜਾ ਦਿਸੇ, ਤਾਂ ਜਾਜਕ ਉਸ ਨੂੰ 7 ਦਿਨ ਤੋੜੀ ਬੰਨ ਰੱਖੇ। ਅਤੇ ਜੇ ਉਹ ਚਮ ਵਿੱਚ ਬਹੁਤ ਖਿਲਰ ਜਾਏ ਤਾਂ ਜਾਜਕ ਉਸ ਨੂੰ ਅਸ਼ੁੱਧ ਆਖੇ। ਇਹ ਰੋਗ ਹੈ। ਪਰ ਜੇ ਉਹ ਬੱਗੀ ਥਾਂ ਉੱਥੇ ਹੀ ਰਹੇ ਅਤੇ ਖਿਲਰ ਨਾ ਜਾਏ ਤਾਂ ਉਹ ਪੱਕਾ ਹੋਇਆ ਫੋੜਾ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਆਖੇ। ਜਾਂ ਜੇ ਕੋਈ ਇਹੋ ਜਿਹਾ ਸਰੀਰ ਹੋਵੇ ਜਿਸ ਦੇ ਚਮ ਵਿੱਚ ਜਲਣ ਪੈਂਦੀ ਹੋਵੇ ਤਾਂ ਉਸ ਜਲਣ ਦੇ ਮਾਸ ਵਿੱਚ ਇੱਕ ਚਿੱਟੀ ਬੱਗੀ ਥਾਂ ਹੋਵੇ, ਕੁਝ ਕੁਝ ਲਾਲ ਜਾਂ ਚਿੱਟੀ, ਤਾਂ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਜੇ ਉਸ ਬੱਗੀ ਥਾਂ ਵਿੱਚ ਵਾਲ ਚਿੱਟੇ ਹੋ ਗਏ ਹੋਣ ਤਾਂ ਉਹ ਥਾਂ ਉਸ ਦੇ ਵੇਖਣ ਵਿੱਚ ਚਮ ਨਾਲੋਂ ਡੂੰਘੀ ਹੈ, ਤਾਂ ਉਹ ਉਸ ਜਲਣ ਵਿੱਚੋਂ ਨਿਕਲਿਆ ਹੋਇਆ ਕੋੜ ਹੈ। ਸੋ ਜਾਜਕ ਉਸ ਨੂੰ ਅਸ਼ੁੱਧ ਆਖੇ। ਉਹ ਕੋੜ ਦਾ ਰੋਗ ਹੈ। ਪਰ ਜੇ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਉਸ ਬੱਗੀ ਥਾਂ ਵਿੱਚ ਕੋਈ ਚਿੱਟਾ ਵਾਲ ਹੋਵੇ ਅਤੇ ਉਹ ਹੋਰ ਚਮ ਨਾਲੋਂ ਡੂੰਘੀ ਨਾ ਹੋਵੇ ਸਗੋਂ ਕੁਝ ਗੂੜੀ ਦਿਸੇ, ਤਾਂ ਜਾਜਕ ਉਸ ਨੂੰ 7 ਦਿਨ ਤੋੜੀ ਬੰਨ ਰੱਖੇ ਅਤੇ 7ਵੇਂ ਦਿਨ ਜਾਜਕ ਉਸ ਨੂੰ ਵੇਖੇ ਅਤੇ ਜੇ ਉਹ ਚਮ ਵਿੱਚ ਬਹੁਤਾ ਖਿਲਰਿਆ ਹੋਇਆ ਹੋਵੇ ਤਾਂ ਜਾਜਕ ਉਸ ਨੂੰ ਅਸ਼ੁੱਧ ਆਖੇ। ਉਹ ਕੋੜ ਦਾ ਰੋਗ ਹੈ। ਅਤੇ ਜੇ ਉਹ ਬੱਗੀ ਥਾਂ ਉੱਥੇ ਹੀ ਰਹੇ ਅਤੇ ਚਮ ਵਿੱਚ ਨਾ ਖਿਲਰੇ ਪਰ ਰੱਤੀ ਕੁ ਗੂੜੀ ਹੋਵੇ ਤਾਂ ਉਹ ਜਲਣ ਦੀ ਸੋਝ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਆਖੇ, ਕਿਉਂਜ ਉਹ ਜਲਣ ਕਰਕੇ ਲਾਲ ਹੋ ਗਈ ਹੈ। ਜੇ ਕਦੀ ਮਨੁੱਖ ਜਾਂ ਤੀਵੀਂ ਨੂੰ ਸਿਰ ਉੱਤੇ ਜਾਂ ਠੋਡੀ ਉੱਤੇ ਦਾਗ ਹੋਵੇ ਤਾਂ ਜਾਜਕ ਉਸ ਰੋਗ ਨੂੰ ਵੇਖੇ ਅਤੇ ਵੇਖੋ ਜੇ ਉਹ ਉਸ ਦੇ ਵੇਖਣ ਵਿੱਚ ਚਮ ਨਾਲੋਂ ਡੂੰਘੀ ਹੋਵੇ ਅਤੇ ਉਸ ਵਿੱਚ ਇੱਕ ਪਤਲਾ ਪੀਲਾ ਵਾਲ ਹੋਵੇ ਤਾਂ ਜਾਜਕ ਉਸ ਨੂੰ ਅਸ਼ੁੱਧ ਆਖੇ। ਉਹ ਇੱਕ ਸੇਣੂਆ ਅਰਥਾਤ ਸਿਰ ਜਾਂ ਠੋਡੀ ਉੱਤੇ ਕੋਹੜ ਹੈ। ਅਤੇ ਜੇ ਜਾਜਕ ਸੇਣੂਏ ਦੇ ਰੋਗ ਉੱਤੇ ਵੇਖੇ ਅਤੇ ਵੇਖੋ ਉਹ ਉਸ ਦੇ ਵੇਖਣ ਵਿੱਚ ਚਮ ਨਾਲੋਂ ਡੂੰਘੀ ਨਾ ਹੋਵੇ ਅਤੇ ਉਸ ਦੇ ਵਿੱਚ ਕੋਈ ਕਾਲਾ ਵਾਲ ਨਾ ਹੋਵੇ ਤਾਂ ਜਾਜਕ ਉਸ ਨੂੰ ਜਿਸ ਦੇ ਸੇਣੂਏ ਦਾ ਰੋਗ ਹੈ 7 ਦਿਨ ਤੋੜੀ ਬੰਨ ਰੱਖੇ ਅਤੇ 7ਵੇਂ ਦਿਨ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਜੇ ਉਹ ਸੇਣੂਆ ਖਿਲਰ ਨਾ ਜਾਏ ਅਤੇ ਉਸ ਦੇ ਵਿੱਚ ਕੋਈ ਪਿੱਲਾ ਵਾਲ ਨਾ ਹੋਵੇ ਤਾਂ ਉਸ ਦੇ ਵੇਖਣ ਵਿੱਚ ਉਹ ਸੇਣੂਏ ਚਮ ਨਾਲੋਂ ਡੂੰਘਾ ਨਾ ਹੋਵੇ ਤਾਂ ਉਹ ਮੰਨਿਆ ਜਾਏ। ਪਰ ਸੇਣੂਏ ਨੂੰ ਉਹ ਮੁੰਨ ਨਾ ਸੁੱਟੇ ਅਤੇ ਜਾਜਕ ਉਸ ਨੂੰ ਜਿਸ ਨੂੰ ਸੇਣੂਆ ਹੈ 7 ਦਿਨ ਹੋਰ ਨਜ਼ਰ ਹੇਠ ਰੱਖੇ ਅਤੇ 7ਵੇਂ ਦਿਨ ਜਾਜਕ ਉਸ ਸੇਣੂਏ ਨੂੰ ਫੇਰ ਵੇਖੇ ਅਤੇ ਵੇਖੋ ਜੋ ਸੇਣੂਆ ਚਮ ਵਿੱਚ ਖਿਲਰਿਆ ਹੋਇਆ ਨਾ ਹੋਵੇ ਅਤੇ ਨਾ ਉਸ ਦੇ ਵੇਖਣ ਵਿੱਚ ਚਮ ਨਾਲੋਂ ਡੂੰਘਾ ਹੋਵੇ ਤਾਂ ਜਾਜਕ ਉਸ ਨੂੰ ਸ਼ੁੱਧ ਆਖੇ ਅਤੇ ਉਹ ਆਪਣੇ ਲੀੜੇ ਧੋ ਕੇ ਸ਼ੁੱਧ ਹੋ ਜਾਵੇ। ਪਰ ਜੇ ਉਹ ਸੇਣੂਆ ਉਸ ਦੇ ਸ਼ੁੱਧ ਹੋਣ ਦੇ ਪਿੱਛੋਂ ਚਮ ਵਿੱਚ ਬਹੁਤ ਖਿਲਰ ਜਾਏ ਤਾਂ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਜੇ ਉਹ ਸੇਣੂਆ ਚਮ ਵਿੱਚ ਖਿਲਰਿਆ ਹੋਇਆ ਹੋਵੇ ਤਾਂ ਜਾਜਕ ਉਸ ਪਿੱਲੇ ਵਾਲ ਨੂੰ ਵੀ ਨਾ ਪਾਲੇ, ਉਹ ਅਸ਼ੁੱਧ ਹੈ। ਪਰ ਜੇ ਕਦੀ ਉਸ ਦੇ ਵੇਖਣ ਵਿੱਚ ਉਹ ਸੇਣੂਆ ਉੱਥੇ ਹੀ ਰਹੇ ਅਤੇ ਉਸ ਦੇ ਵਿੱਚ ਇੱਕ ਕਾਲਾ ਵਾਲ ਪੈ ਗਿਆ ਹੋਵੇ ਤਾਂ ਸੇਣੂਆ ਚੰਗਾ ਹੋ ਗਿਆ, ਉਹ ਸ਼ੁੱਧ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਆਖੇ। ਜੇ ਕਦੀ ਮਨੁੱਖ ਜਾਂ ਤੀਵੀਂ ਦੇ ਸਰੀਰ ਦੇ ਚਮ ਵਿਚ ਬਗੀਆਂ ਥਾਵਾਂ ਅਰਥਾਤ ਚਿੱਟੀਆਂ ਬਗੀਆਂ ਥਾਵਾਂ ਹੋਣ ਤਾਂ ਜਾਜਕ ਵੇਖ ਲਵੇ ਅਤੇ ਵੇਖੋ ਜੇ ਉਨ੍ਹਾਂ ਦੇ ਸਰੀਰ ਦੇ ਚਮ ਵਿਚ ਜਿਹੜੀਆਂ ਬਗੀਆਂ ਥਾਵਾਂ ਹੋਣ ਕੁਝ ਗੂੜੀਆਂ ਦਿਸਣ ਤਾਂ ਉਹ ਇਕ ਡੱਬੀ ਥਾਂ ਹੈ ਜੋ ਚਮ ਵਿਚ ਹੁੰਦੀ ਹੈ ਉਹ ਸ਼ੁੱਧ ਹੈ ਅਤੇ ਉਹ ਮਨੁੱਖ ਜਿਸ ਦੇ ਵਾਲ ਸਿਰ ਤੋਂ ਲੈ ਪਏ ਹਨ ਸੋ ਗੰਜਾ ਤਾਂ ਹੈ ਤਾਂ ਵੀ ਸ਼ੁੱਧ ਹੈ ਅਤੇ ਜਿਸ ਦੇ ਵਾਲ ਆਪਣੇ ਸਿਰ ਥਾਂ ਤੋਂ ਲੈ ਪਏ ਹੋਣ ਜੋ ਮੂੰਹ ਦੀ ਵੱਲ ਹੈ ਤਾਂ ਉਹ ਮੱਥੇ ਦਾ ਗੰਜਾ ਤਾਂ ਹੈ ਤਾਂ ਵੀ ਸ਼ੁੱਧ ਹੈ ਅਤੇ ਜੇ ਕਦੀ ਉਸ ਗੰਜੇ ਸਿਰ ਵਿਚ ਜਾਂ ਗੰਜੇ ਮੱਥੇ ਵਿਚ ਇਕ ਚਿੱਟਾ ਲਾਲ ਜਿਹਾ ਫੋੜਾ ਹੋਵੇ ਤਾਂ ਉਹ ਉਸ ਦੇ ਗੰਜੇ ਸਿਰ ਵਿਚ ਜਾਂ ਉਸ ਦੇ ਗੰਜੇ ਮੱਥੇ ਵਿਚ ਨਿਕਲਿਆ ਹੋਇਆ ਕੋੜ ਹੈ ਤਾਂ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਜੋ ਉਸ ਫੋੜੇ ਦੀ ਸੋਜ ਉਸ ਦੇ ਗੰਜੇ ਸਿਰ ਵਿਚ ਜਾਂ ਉਸ ਦੇ ਗੰਜੇ ਮੱਥੇ ਵਿਚ ਕੁਝ ਚਿੱਟੀ ਲਾਲ ਜਿਹੀ ਹੋਵੇ ਜਿਸ ਤਰ੍ਹਾਂ ਉਸ ਦੇ ਸਰੀਰ ਦੇ ਚਮ ਵਿਚ ਕੋੜ ਦਿਸ ਪੈਂਦਾ ਹੈ ਤਾਂ ਉਹ ਕੋੜੀ ਹੈ ਉਹ ਅਸ਼ੁੱਧ ਹੈ ਜਾਜਕ ਉਸ ਨੂੰ ਮੂਲੋਂ ਅਸ਼ੁੱਧ ਆਖੇ ਉਸ ਦਾ ਰੋਗ ਉਸ ਦੇ ਸਿਰ ਵਿਚ ਹੈ ਅਤੇ ਉਹ ਕੋੜੀ ਜਿਸ ਨੂੰ ਰੋਗ ਲੱਗਾ ਹੋਵੇ ਉਸ ਦੇ ਲੀੜੇ ਪਾੜੇ ਜਾਣ ਅਤੇ ਉਸ ਦਾ ਸਿਰ ਨੰਗਾ ਹੋਵੇ ਅਤੇ ਆਪਣੇ ਉਤਲੇ ਹੋਠ ਉੱਤੇ ਕੁਝ ਕੱਜ ਕੇ ਇਹ ਹੱਕਾ ਮਾਰੇ ਅਸ਼ੁੱਧ ਅਸ਼ੁੱਧ ਜਿੰਨੇ ਦਿਨ ਉਹ ਰੋਗ ਉਸ ਦੇ ਵਿਚ ਰਹੇ ਉਹ ਭ੍ਰਿਸ਼ਟ ਰਹੇ ਉਹ ਅਸ਼ੁੱਧ ਹੈ ਉਹ ਇਕੱਲਾ ਵਸੇ ਉਸ ਦਾ ਵਸੇਬਾ ਡੇਰੇ ਤੋਂ ਬਾਹਰ ਹੋਵੇ ਉਹ ਲੀੜਾ ਵੀ ਜਿਸ ਦੇ ਵਿਚ ਕੋੜ ਦਾ ਰੋਗ ਹੋਵੇ ਭਾਵੇਂ ਉੱਨ ਦਾ ਭਾਵੇਂ ਕਤਾਨ ਦਾ ਭਾਵੇਂ ਤਾਣੀ ਵਿਚ ਭਾਵੇਂ ਉੱਨਣੀ ਵਿਚ ਭਾਵੇਂ ਕਤਾਨ ਦਾ ਭਾਵੇਂ ਉੱਨ ਦਾ ਭਾਵੇਂ ਚਮ ਵਿਚ ਭਾਵੇਂ ਚਮ ਦੀ ਬਣੀ ਹੋਈ ਕਿਸੇ ਵਸਤ ਵਿਚ ਅਤੇ ਜੇ ਉਹ ਰੋਗ ਉਸ ਲੀੜੇ ਵਿਚ ਜਾਂ ਚਮ ਵਿਚ ਭਾਵੇਂ ਤਾਣੀ ਵਿਚ ਭਾਵੇਂ ਉੱਨਣੀ ਵਿਚ ਭਾਵੇਂ ਚਮ ਦੀ ਬਣੀ ਹੋਈ ਕਿਸੇ ਵਸਤ ਵਿਚ ਕੁਝ ਹਰਾ ਜਾਂ ਲਾਲ ਜਿਹਾ ਹੋਵੇ ਤਾਂ ਉਹ ਕੋੜ ਦਾ ਰੋਗ ਹੈ ਅਤੇ ਜਾਜਕ ਨੂੰ ਦੱਸਿਆ ਜਾਵੇ ਅਤੇ ਜਾਜਕ ਉਸ ਰੋਗ ਨੂੰ ਵੇਖੇ ਅਤੇ ਉਸ ਨੂੰ ਜਿਸ ਦਾ ਰੋਗ ਹੈ ਸੱਤ ਦਿਨ ਤੋੜੀ ਬੰਨ ਰੱਖੇ ਅਤੇ ਸੱਤਵੇਂ ਦਿਨ ਉਸ ਰੋਗ ਨੂੰ ਵੇਖੇ ਜੋ ਉਹ ਰੋਗ ਉਸ ਲੀੜੇ ਵਿਚ ਭਾਵੇਂ ਤਾਣੀ ਵਿਚ ਭਾਵੇਂ ਉੱਨਣੀ ਵਿਚ ਭਾਵੇਂ ਚਮ ਵਿਚ ਜਾਂ ਚਮ ਦੀ ਬਣੀ ਹੋਈ ਕਿਸੇ ਵਸਤ ਵਿਚ ਖਿਲਰਿਆ ਹੋਇਆ ਹੋਵੇ ਤਾਂ ਉਹ ਰੋਗ ਇਕ ਵਧਣ ਵਾਲਾ ਕੋੜ ਹੈ ਉਹ ਅਸ਼ੁੱਧ ਹੈ ਸੋ ਉਹ ਉਸ ਲੀੜੇ ਨੂੰ ਭਾਵੇਂ ਤਾਣੀ ਭਾਵੇਂ ਉੱਨਣੀ ਉੱਨ ਦਾ ਜਾਂ ਕਤਾਨ ਦਾ ਜਾਂ ਚਮ ਦਾ ਕਿਸੇ ਵਸਤ ਦਾ ਜਿਸ ਦੇ ਵਿਚ ਰੋਗ ਹੈ ਸਾੜ ਸੁੱਟੇ ਕਿਉਂ ਜੋ ਉਹ ਵਧਣ ਵਾਲਾ ਕੋੜ ਹੈ ਉਹ ਅੱਗ ਵਿਚ ਸਾੜਿਆ ਜਾਵੇ ਅਤੇ ਜੇ ਜਾਜਕ ਵੇਖੇ ਅਤੇ ਵੇਖੋ ਉਹ ਰੋਗ ਉਸ ਲੀੜੇ ਵਿਚ ਨਾ ਤਾਣੀ ਨਾ ਉੱਨਣੀ ਨਾ ਚਮ ਦੇ ਕਿਸੇ ਵਸਤ ਵਿਚ ਨਾ ਖਿਲ ਰਿਹਾ ਹੋਵੇ ਤਾਂ ਜਾਜਕ ਆਗਿਆ ਦੇਵੇ ਜੋ ਉਸ ਵਸਤ ਨੂੰ ਜਿਸ ਦੇ ਵਿਚ ਰੋਗ ਹੈ ਧੋ ਸੁੱਟਣ ਅਤੇ ਉਸ ਨੂੰ ਸੱਤ ਦਿਨ ਹੋਰ ਬੰਨ ਰੱਖੇ ਅਤੇ ਜਾਜਕ ਧੋਣ ਦੇ ਪਿੱਛੋਂ ਉਸ ਰੋਗ ਨੂੰ ਵੇਖੇ ਅਤੇ ਵੇਖੋ ਜੇ ਉਸ ਰੋਗ ਦਾ ਰੰਗ ਵਟਿਆ ਹੋਇਆ ਨਾ ਹੋਵੇ ਤਾਂ ਰੋਗ ਖਿਲਰਿਆ ਹੋਇਆ ਨਾ ਹੋਵੇ ਤਾਂ ਉਹ ਅਸ਼ੁੱਧ ਹੈ ਤੂੰ ਉਸ ਨੂੰ ਅੱਗ ਵਿਚ ਸਾੜੀ ਉਹ ਅੰਦਰੋਂ ਵੱਧਦਾ ਹੈ ਭਾਵੇਂ ਬਾਹਰੋਂ ਜਾਂ ਅੰਦਰੋਂ ਨੰਗਾ ਹੋਵੇ ਅਤੇ ਜੇ ਜਾਜਕ ਵੇਖੇ ਅਤੇ ਵੇਖੋ ਜੋ ਉਸ ਦੇ ਧੋਣ ਦੇ ਪਿੱਛੋਂ ਉਹ ਰੋਗ ਕੁਝ ਗੂੜਾ ਦਿਸੇ ਤਾਂ ਉਹ ਉਸ ਲੀੜੇ ਵਿਚੋਂ ਜਾਂ ਚਮ ਵਿਚੋਂ ਜਾਂ ਤਾਣੀ ਵਿਚੋਂ ਜਾਂ ਉੱਨਣੀ ਵਿਚੋਂ ਉਸ ਨੂੰ ਪਾੜ ਕੇ ਕੱਢੇ ਅਤੇ ਜੇ ਉਹ ਉਸ ਲੀੜੇ ਵਿਚ ਭਾਵੇਂ ਤਾਣੀ ਵਿਚ ਭਾਵੇਂ ਉੱਨਣੀ ਵਿਚ ਜਾਂ ਚਮ ਦੀ ਕਿਸੇ ਵਸਤ ਵਿਚ ਪ੍ਰਗਟ ਹੋਵੇ ਤਾਂ ਉਹ ਵਧਣ ਵਾਲਾ ਰੋਗ ਹੈ। ਤਾਂ ਉਸ ਵਸਤ ਨੂੰ ਜਿਸ ਦੇ ਵਿਚ ਰੋਗ ਹੈ ਅੱਗ ਵਿਚ ਸਾੜ ਸੁੱਟੀ, ਅਤੇ ਉਹ ਲੀੜਾ ਭਾਵੇਂ ਤਾਣੀ ਭਾਵੇਂ ਉਨਣੀ ਜਾਂ ਕੋਈ ਵਸਤ ਚੰਮ ਦੀ ਹੋਵੇ ਜੋ ਤੂੰ ਧੋਵੇਂ, ਜੇ ਉਹ ਰੋਗ ਉਨ੍ਹਾਂ ਵਿਚੋਂ ਹਟ ਜਾਵੇ ਤਾਂ ਦੂਜੀ ਵਾਰ ਧੋਤਾ ਜਾਵੇ ਅਤੇ ਸ਼ੁੱਧ ਹੋ ਜਾਏ। ਕਿਸੇ ਲੀੜੇ ਵਿਚ ਭਾਵੇਂ ਉੱਨ ਦਾ ਭਾਵੇਂ ਕਤਾਨ ਦਾ ਭਾਵੇਂ ਤਾਣੀ ਵਿਚ ਭਾਵੇਂ ਉਨਣੀ ਵਿਚ ਭਾਵੇਂ ਚੰਮਾਂ ਦੀ ਕਿਸੇ ਵਸਤ ਵਿਚ ਉਸ ਨੂੰ ਸ਼ੁੱਧ ਆਖਣ ਲਈ ਜਾਂ ਉਸ ਨੂੰ ਅਸ਼ੁੱਧ ਆਖਣ ਲਈ ਕੋਹੜ ਦੇ ਰੋਗ ਦੀ ਵਿਵਸਥਾ ਇਹੋ ਹੈ।